ਵਾਹਿਗੁਰੂ ਜੀ ਇੱਕ ਓੰਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸੱਚ ਜੁਗਾਦ ਸੱਚ ਹੈ ਭੀ ਸੱਚ ਨਾਨਕ ਹੁਸੀ ਭੀ ਸੱਚ ਮੇਰ ਕਰੋ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ ਭੂਲ ਛਿਮੋ ਹਮਰੀ ਪ੍ਰਭ ਆਪ ਨ ਭੂਲਨ ਹਾਰ ਕਹੂੰ ਕੋ ਮੋਸੋ ਸੇਵ ਕਰੀ ਤੁਮਰੀ ਤਿਨਕੇ ਸਭ ਹੀ ਗ੍ਰਹਿ ਦੇਖੀਅਤ ਦਰਬ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਪੁਜਾਨ ਕੋ ਭਾਰੀ ਭਰੋਸੋ ਯਾ ਕਲ ਮੈਂ ਸਭ ਕਾਲ ਕਿਰਪਾਨ ਕੇ ਭਾਰੀ ਪੁਜਾਨ ਕੋ ਭਾਰੀ ਭਰੋਸੋ ਗੁਣਗਨ ਉਦਾਰ ਮਹਿਮਾ ਪਾਰ ਭਵ ਸਾਗਰ ਤੋਂ ਤਾਰਨ ਹਾਰ ਸ਼ਬਦਾਵਤਾਰ ਸਹੀ ਪਾਤਸ਼ਾਹਾਂ ਜੀ ਦੀ ਕੀ ਆਤਮਕ ਜੋਤ ਤਖਤ ਚੌਰ ਛਤਰ ਕੇ ਮਾਲਕ ਧੰਨ 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 ਸਤਿਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਐਸੇ ਦੀਨ ਦਿਆਲ ਸਤਿਗੁਰਾਂ ਦੀ ਆਵਨ ਹਜ਼ੂਰੀ ਵਿੱਚ 40 ਸਾਲਾ ਸ਼ਹੀਦੀ ਸਮਾਗਮ ਤੀਸਰਾ ਘੱਲੂਘਾਰਾ ਮਨਾ ਰਹੇ ਸਰਬੱਤ ਗੁਰੂ ਪਿਆਰੇ UK ਦੀ ਸਾਧ ਸੰਗਤ ਹੋਰ ਵੀ ਦੇਸਾਂ ਵਿਦੇਸਾਂ ਤੋਂ ਪਹੁੰਚੇ ਹੋਏ ਸਰਬੱਤ ਮਾਈ ਭਾਈ ਆਓ ਇੱਕ ਵਾਰ ਆਪਾਂ ਸਾਰੇ ਹੀ ਤੁਹਾਨੂੰ ਗੁਰੂ ਗ੍ਰੰਥ ਸਾਹਿਬਾਂ ਨੂੰ ਸੀਸ ਚੁਕਾ ਕੇ ਹਾਜ਼ਰੀਆਂ ਲਵਾਈਏ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੰਗਤ ਜੀ ਸ਼ਹੀਦਾਂ ਦਾ ਦਿਹਾੜਾ ਮਨਾ ਰਹੇ ਹੋ ਆਵਾਜ਼ ਤੁਹਾਡੀ ਸੱਚਖੰਡ ਤੱਕ ਪਹੁੰਚਣੀ ਚਾਹੀਦੀ ਹੈ ਫਤਿਹ ਵਾਲੀ ਹੈ ਸਿਮਰਨ ਹੈ ਫਤਿਹ ਵਾਹਿਗੁਰੂ ਦਾ ਦੁਬਾਰਾ ਫਤਿਹ ਬੁਲਾਈਏ ਫਿਰ ਆਖੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਖਾਲਸਾ ਵੀ ਵਾਹਿਗੁਰੂ ਦਾ ਤੇ ਫਤਿਹ ਵਾਹਿਗੁਰੂ ਦੀ ਹੈ ਸਮਾਗਮ ਹੀ ਹੋ ਜਾ ਮਨਾ ਰਹੇ ਹੋ 40 ਸਾਲ ਹੋ ਗਏ ਨੇ ਇਸ ਤੇ ਸੰਗਤਾਂ ਉਦੋਂ ਲੈ ਕੇ ਸ਼ਰਧਾ ਭਾਵਨਾ ਨਾਲ ਇਹ ਸਮਾਗਮ ਮਨਾ ਰਹੀਆਂ ਨੇ ਮੈਂ ਰਸਤੇ ਚ ਗੱਲ ਕਰਦਾ ਆ ਰਿਹਾ ਸਾਂ ਕਿ ਦੂਸਰਾ ਸਾਲ ਹੀ ਹੋਇਆ ਸੀ ਹਲੇ ਪਹਿਲਾਂ ਹੀ 1985 ਸਾਡਾ ਇਲਾਕਾ ਮਹਾਂਪੁਰਸ਼ਾਂ ਵਾਲਾ ਹੋਣ ਕਰਕੇ ਤੇ ਉਹ ਸਾਰੇ ਇਲਾਕੇ ਤੇ ਸਾਡੇ ਤੇ ਕੱਸ ਸੀ ਪੂਰਾ ਰੋਡ ਤੁਹਾਡੇ ਪਿੰਡ ਲਾਗੇ ਲੱਗੇ ਸਾਡੇ ਹੁਣੇ ਹੁਣੇ ਹੁਕਮਨਾਮਾ ਸਾਹਿਬ ਸਤਿਗੁਰਾਂ ਦਾ ਸੁਣਾ ਰਹੇ ਸਨ ਗਿਆਨੀ ਸਤਨਾਮ ਸਿੰਘ ਜੀ ਇਹਨਾਂ ਨੂੰ ਪਤਾ ਸਾਰੇ ਇਲਾਕੇ ਦੇ ਨੇ ਆਪਾਂ ਅਸੀਂ ਮੋਗੇ ਕਾਲਜ ਦੇ ਵਿੱਚ ਸਮਾਗਮ ਮਨਾਇਆ 1985 ਵਿੱਚ ਉਦੋਂ ਸਿੰਘ ਸਾਹਿਬ ਗਿਆਨੀ ਪੂਰਨ ਸਿੰਘ ਜੀ ਦਰਬਾਰ ਸਾਹਿਬ ਦੇ ਗ੍ਰੰਥੀ ਸਨ ਅਤੇ ਜਦੋਂ ਇਹ ਭਾਣਾ ਵਰਤਿਆ ਉਦੋਂ ਦਰਬਾਰ ਸਾਹਿਬ ਦੇ ਵਿੱਚ ਹੀ ਸਨ 84 ਵਾਲਾ ਇੱਕ ਰਾਗੀ ਨਿਰਮਲ ਸਿੰਘ ਵੀ ਸਾਰਿਆਂ ਦਾ ਇਹ ਹੁੰਦਾ ਸੀ ਵੀ ਗਿਆਨੀ ਜੀ ਨੂੰ ਸਿੰਘ ਸਾਹਿਬ ਜੀ ਨੂੰ ਬੁਲਾਈਏ ਉਦੋਂ ਦਾ ਜਿਹੜੀ ਉਹ ਅੱਖੀ ਡਿੱਠਾ ਹਾਲ ਆ ਸਾਨੂੰ ਇਹ ਸਰਵਣ ਕਰਾਉਣਗੇ ਤੇ ਅਸੀਂ ਮਹਾਰਾਜ ਦੀ ਕਿਰਪਾ ਅੱਖੀ ਡਿੱਠਿਆਂ ਵਾਲਿਆਂ ਵਿੱਚ ਵੀ ਹਾਂ ਬਹੁਤ ਸਾਰੇ ਤੁਹਾਡੇ ਵਿੱਚ ਇਹੋ ਜਿਹੇ ਹੋਣਗੇ ਜਿਹਨਾਂ ਨੇ ਉਹ ਸੰਤਾਪ ਹੰਡਾਇਆ ਵੀ ਹੈ ਤੇ ਉਦੋਂ ਅਸੀਂ ਜਦੋਂ ਮੋਗੇ ਵਾਲਿਆਂ ਨੇ ਸਮਾਗਮ ਮਨਾਇਆ ਤੇ ਇਸੇ ਪ੍ਰਕਾਰ ਹੀ ਸਿੰਘ ਸਾਹਿਬ ਜੀ ਨੂੰ ਬੁਲਾਇਆ ਤੇ ਢਾਡੀ ਸੋਹਣ ਸਿੰਘ ਸੀਤਲ ਜੀ ਸਨ ਉਹਦਾ ਸੀਤਲ ਜੀ ਹੋਰਾਂ ਨੂੰ ਬੜੇ ਸਿਆਣੇ ਸਨ ਪੰਥਕ ਜਜ਼ਬਾ ਸੀ ਜਿਹਨਾਂ 'ਚ ਅਸੀਂ ਉਹਨਾਂ ਨੂੰ ਸਾਰੇ ਨੌਜਵਾਨ ਕਾਲਜ ਵਿੱਚ ਸਾਂਭੀ ਉਹ ਸੁਣਾਓ ਗਿਆਨੀ ਜੀ ਸਾਨੂੰ ਉਹ ਜਿਹੜਾ ਉਹ ਟੱਕਰ ਹੋਈ ਨਾ ਜਿਵੇਂ ਸੀ ਆਰ ਪੀ ਵਾਲਿਆਂ ਨੂੰ ਆਏ ਇਹਨਾਂ ਨੇ ਸਿੰਘਾਂ ਨੇ ਥੋੜਿਆਂ ਜਿਹਾ ਨੇ ਅਗਵਾਈ ਮਹਾਂਪੁਰਸ਼ਾਂ ਦੀ ਅਗਵਾਈ ਵਿੱਚ ਇਹ ਲੋਹੇ ਦੇ ਚਣੇ 'ਚ ਪਾਏ ਸਾਨੂੰ ਉਹ ਸੁਣਾਓ ਉਤਸ਼ਾਹ ਹੁੰਦਾ ਸੀ ਨਾ ਉਹ ਬੜੇ ਸਿਆਣੇ ਸਨ ਸੀਤਲ ਜੀ ਸੋਹਣ ਸਿੰਘ ਸੀਤਲ ਨਾਮਵਾਰ ਉਦੋਂ ਸਨ ਜਿਹਨਾਂ ਸਿੱਖੀ ਨਾਲ ਪਿਆਰ ਵੀ ਸੀ ਇੱਕ ਤਾਂ ਵੀ ਤੁਸੀਂ ਸੱਦੇ 11,000 ਪਾਉਂਡ ਦਿੱਤੇ 11,000 ਲੈ ਕੇ ਡੰਡੀ ਪਏ ਕੋਈ ਤੁਸੀਂ ਤੁਹਾਨੂੰ ਕੁਛ ਹੋਵੇ ਤੁਹਾਡਾ ਕੋਈ ਫਿਕਰ ਨਹੀਂ ਹੈ ਪਰ ਉਹ ਐਸੇ ਸਨ ਸੰਗਤ ਬਾਰੇ ਵੀ ਸੋਚਣਾ ਸਿੱਖੀ ਬਾਰੇ ਵੀ ਸੋਚਣਾ ਸਿੱਖੀ ਦਾ ਵੀ ਜਜ਼ਬਾ ਸੀ ਅੰਦਰ ਤੇ ਬੜੇ ਸਾਨੂੰ ਪਿਆਰ ਨਾਲ ਉਹਨਾਂ ਨੇ ਉਸ ਸਮੇਂ ਬਾਰੇ ਸਮਝਾਇਆ ਚਲੋ ਤੇ ਉਦੋਂ ਵੀ ਉਤਨਾ ਹੀ ਉਤਸ਼ਾਹ ਸੰਗਤਾਂ ਨੂੰ ਭਾਅ ਮਤਲਬ ਪਿਆਰ ਸੀ ਸ਼ਬਦ ਸ਼ਹੀਦਾਂ ਪ੍ਰਤੀ ਤੇ 40 ਸਾਲ ਹੋ ਗਏ ਸਾਨੂੰ ਇਹ ਸਮਾਗਮਾਂ ਨੂੰ ਦੇਖਦਿਆਂ ਨੇ ਇਹ ਸਾਧ ਸਿੰਘ ਜੀ ਤੀਸਰਾ ਘੱਲੂਘਾਰਾ ਉਤਨਾ ਹੀ ਪਿਆਰ ਸ਼ਰਧਾ ਭਾਵਨਾ ਨਾਲ ਸੰਗਤਾਂ ਮਨਾ ਰਹੀਆਂ ਨੇ ਮਨਾਉਣਾ ਵੀ ਚਾਹੀਦਾ ਜਿਹੜਾ ਘੱਲੂਘਾਰੇ ਪੰਥ ਵਿੱਚ 3 ਹੋਏ ਨੇ ਪਹਿਲਾ ਘੱਲੂਘਾਰਾ ਜਿਹਨੇ ਵੱਡੇ ਵੱਡੇ ਘੱਲੂਘਾਰ ਨਾ ਘੱਲੂਘਾਰੇ ਦੇ ਨਾਮ ਨਾਲ ਆਪਾਂ ਯਾਦ ਕਰਦੇ ਹਾਂ ਉਦੋਂ ਸੀ ਪੰਥੀ ਅਗਵਾਈ ਕਰਨ ਵਾਲੇ ਨਵਾਬ ਕਪੂਰ ਸਿੰਘ ਸਾਹਿਬ ਜੀ ਜਦੋਂ ਦੂਸਰਾ ਘੱਲੂਘਾਰਾ ਹੋਇਆ ਉਦੋਂ ਸਨ ਨਾਇਕ ਮੁਖੀ ਅਗਵਾਈ ਕਰਨ ਵਾਲੇ ਜੱਸਾ ਸਿੰਘ ਜੀ ਆਲੂ ਵਾਲੀਆ ਜਿਹੜਾ ਤੀਸਰਾ ਘੱਲੂਘਾਰਾ ਹੁਣ ਮਨਾ ਰਹੇ ਹਾਂ ਇਹ ਉਦੋਂ ਸ਼ਹੀਦਾਂ ਸਿੰਘਾਂ ਦੀ ਅਗਵਾਈ ਕਰਨ ਵਾਲੇ ਉਸ ਸਮੇਂ ਜੱਥੇ ਦੇ ਮੁਖੀ ਬਹੁਤ ਹੀ ਸਤਿਕਾਰਯੋਗ ਸੰਤ ਗਿਆਨੀ ਜਰਨੈਲ ਸਿੰਘ ਜੀ ਖਾਲਸਾ ਪਿੰਡਰਾਂ ਵਾਲੇ ਉਹਨਾਂ ਦੇ ਜੀਵਨ ਬਾਰੇ ਆਪ ਬੜੇ ਪਿਆਰ ਨਾਲ ਜਾਣੋ ਹੋ ਕੱਲਾ ਇਹੀ ਨਹੀਂ ਜੰਗ ਜੂਝੇ ਆ ਟਕਸਾਲ ਦੇ ਮੁਖੀ ਦੇ ਟਕਸਾਲ ਬਾਰੇ ਮੈਂ ਗੱਲ ਕਰਨੀ ਆਪ ਸੰਗਤਾਂ ਨਾਲ ਸਾਂਝੀ ਕਈ ਦਿਨ ਹੋ ਗਏ ਆ ਮੇਰੀ 100 ਸਾਲ ਕਥਾ ਸੀ ਅਤੇ ਸਿੰਘ ਪਿਆਰੇ ਸੇਵਾ 'ਚ ਲੱਗੇ ਨੇ ਦੇਖਦਾ ਇਸ਼ਤਿਹਾਰ ਲਾਉਂਦੇ ਪੋਸਟਰ ਲਾਉਂਦੇ ਸੇਵਾਵਾਂ ਕਰਦੇ ਫਿਰਦੇ ਬੜੇ ਚਾਅ ਨਾਲ ਆਪਣੇ ਆਪ ਨੂੰ ਉਹਨਾਂ ਨੂੰ ਬੜਾ ਚਾਅ ਬਈ ਸ਼ਰਧਾ ਵੀ 40 ਸਾਲਾਂ ਸ਼ਹੀਦਾਂ ਸਿੰਘਾਂ ਦਾ ਮਨਾਉਣਾ ਮਹਾਂਪੁਰਸ਼ਾਂ ਦੀ ਯਾਦ ਉਹ ਉਹ ਮੈਨੂੰ ਸਿੰਘ ਕਹਿੰਦੇ ਟਕਸਾਲੀ ਸਿੰਘ ਆ, ਮੈਂ ਬੜੀ ਖੁਸ਼ੀ ਆ, ਹੋਣੇ ਚਾਹੀਦੇ ਨੇ, ਸਾਰਿਆਂ ਦਾ ਫਰਜ਼ ਬਣਦਾ। ਉਸ ਸਮੇਂ ਜੋ ਮਹਾਂਪੁਰਸ਼ਾਂ ਦੇ ਨਾਲ ਸਨ ਨਾ ਸਤ ਸੰਗਤ ਜੀ, ਧਿਆਨ ਦਿਓ, ਭਾਵੇਂ ਆਪਾਂ ਤੁਸੀਂ ਘਰੇਲੂ ਆ, ਭਾਵੇਂ ਸੰਪਰਦਾਈ ਆ, ਭਾਵੇਂ ਹੋਰ ਕਿਸੇ ਸੰਪਰਦਾ ਨਾਲ ਸੰਬੰਧ ਆ, ਮੈਂ ਗੱਲ ਕਰਨਾ ਵੀ ਇਹ ਟਕਸਾਲੀ ਸਿੰਘ ਕੈਸੇ ਹੁੰਦੇ ਨੇ, ਟਕਸਾਲੀ ਦਾ ਜੀਵਨ ਕੈਸਾ ਹੁੰਦਾ। ਜਦੋਂ ਉਹਦੀ ਸ਼ੁਰੂਆਤ ਹੁੰਦੀ ਨਾ, ਸ਼ੁਰੂਆਤ ਹੀ ਹੁੰਦੀ ਆ, ਉਦੋਂ ਹੀ ਸਾਧ ਸਿੰਘ ਜੀ ਇੱਕ ਮਹਾਂਪੁਰਸ਼ਾਂ ਵਾਲਾ ਜੀਵਨ ਬਣ ਜਾਂਦਾ ਟਕਸਾਲੀ ਸਿੰਘ ਦਾ, ਮਹਾਂਪੁਰਸ਼ਾਂ ਵਾਲਾ। ਧਿਆਨ ਦਿਓ, ਇਹ ਜਰਾ ਕੁ ਬੇਨਤੀਆਂ ਮੈਂ ਕਰਦਾ, ਇਹ ਅਮਲ ਕਰਨ ਯੋਗ ਨੇ। ਸਾਧੂਆਂ ਸੰਤਾਂ ਵਾਲਾ ਜੀਵਨ ਉਦੋਂ ਹੀ ਬਣ ਜਾਂਦਾ, ਉਹ ਬਣਨਾ ਕਿਵੇਂ? ਕਮਾਈ ਨਾਲ ਬਣਨਾ। ਟਕਸਾਲ ਦੀ ਪੜ੍ਹਾਈ ਆ, ਸੰਪਰਦਾ ਦੀ ਪੜ੍ਹਾਈ ਆ, ਨਿਯਮ ਰਹਿਤ ਵਿੱਚ ਪਰਿਪੱਕ ਹੋਣਾ। ਕਈ ਸਾਲ ਤਾਂ ਪਹਿਲਾਂ ਟ੍ਰੇਨਿੰਗ ਦਿੱਤੀ ਜਾਂਦੀ ਵੀ ਤੂੰ ਕਛਹਿਰਾ ਕਿਵੇਂ ਪਾਉਣਾ, ਕਿਰਪਾਨ ਕਿਵੇਂ ਸਿਰ 'ਤੇ ਬੰਨ ਕੇ ਇਸ਼ਨਾਨ ਕਰਨਾ, ਇਸ ਤਰ੍ਹਾਂ ਦਾ। ਫਿਰ ਅੰਮ੍ਰਿਤ 'ਚ ਬਾਅਦ 'ਚ ਪਹਿਲਾਂ ਟ੍ਰੇਨਿੰਗ, ਫਿਰ ਪੜ੍ਹਾਈ ਸ਼ੁਰੂ ਹੋਣੀ ਆ। ਨਿਤਨੇਮ, ਜੋ ਨਿਤਨੇਮ ਦੀ ਸੰਥਾ ਹੋ ਗਈ ਨਾ, ਸੰਥਾ ਨੂੰ ਆਇਆ ਨਹੀਂ ਵੀ ਸੰਥਾ ਕਰ ਲਈ ਤੇ ਬਸ ਫਤਿਹ ਆ। 25 ਵਾਰ ਪੜ੍ਹਨਾ ਉਹਨੂੰ, 25 ਵਾਰ। ਟਕਸਾਲੀ ਸਿੰਘ ਧਿਆਨ ਦੇਣ ਜਰਾ, ਉਹਨੇ ਐਵੇਂ ਟਕਸਾਲੀ ਨਾਂ ਰੱਖੀ ਫਿਰਦੇ ਹੋ। 25 ਵੇਰ ਫਿਰ ਸੰਥਾ ਸ਼ੁਰੂ ਹੋ ਗਈ। 5 ਗ੍ਰੰਥੀ ਤੋਂ ਸੰਥਾ ਸ਼ੁਰੂ ਹੋਣੀ, 5 ਗ੍ਰੰਥੀ। 5 ਗ੍ਰੰਥੀ ਨਿਤਾ ਪ੍ਰਤੀ ਜਿੰਨੇ ਵੀ ਉਹਦੇ ਪੱਤਰੇ ਕਰਨੇ, ਜਿੰਨੇ ਵੀ ਅੰਗ ਕਰਨੇ, 25 ਵਾਰ ਪੜ੍ਹੋ। ਪੰਜ ਗ੍ਰੰਥੀ ਦੀ ਹੋ ਗਈ, ਸਾਲ ਤੋਂ ਵੱਧ ਸਮਾਂ ਲੱਗ ਜਾਂਦਾ। ਅੱਗੇ ਫਿਰ ਆ ਗਈ ਪੋਥੀ 22 ਵਾਰਾਂ, ਧੰਨ ਗੁਰੂ ਗ੍ਰੰਥ ਸਾਹਿਬ ਜੀ 22 ਵਾਰਾਂ ਨੇ। 22 ਵਾਰਾਂ ਦੀ ਪੋਥੀ ਵੀ ਸਾਲ ਹੀ ਉਹਨੂੰ ਲੱਗਦਾ ਸੀ। 25 ਵਾਰ ਉਹ ਪੜ੍ਹਨੀ, ਫਿਰ ਭਗਤ ਬਾਣੀ ਪੋਥੀ ਆ ਗਈ, 25 ਵਾਰ ਹੀ ਉਹ, ਫਿਰ 10 ਗ੍ਰੰਥੀ। 5-6 ਸਾਲ ਲੱਗਦੇ ਸਨ, ਇੰਨੇ ਸਮੇਂ। ਹਲੇ ਗੁਰੂ ਗ੍ਰੰਥ ਸਾਹਿਬ ਸ਼ੁਰੂ ਕਰਨਾ ਹੈ, ਆਰੰਭ ਤਾਂ ਨਹੀਂ ਹੋਈ ਹਲੇ, ਸਿੰਚੀਆਂ ਦੇ ਭਾਗਾਂ ਤੇ ਸੰਥਾ ਨਹੀਂ ਹੋਈ ਹਲੇ। ਤੇ ਜਦੋਂ ਆਰੰਭ ਹੋ ਗਏ ਮਹਾਰਾਜ ਜੀ ਦੀ ਸੰਥਾ, 2 ਪੱਤਰੇ ਪੜ੍ਹਾਉਣੇ, ਸਿਰਫ 2, ਹੁਣ ਵੀ ਨਿਯਮ ਐਵੇਂ ਚੱਲਦਾ, ਪੱਤਰੇ 2 ਪੜ੍ਹਨੇ ਆ, 25 ਵਾਰ ਉਹ, 25 × 50 ਪੱਤਰੇ ਨਿਤ ਦੇ ਹੋ ਗਏ। ਮੇਰਾ ਖਿਆਲ ਜੇ 2 ਪੱਤਰੇ ਕਰੀਏ ਨਾ ਨਿਤ ਦੇ, ਤੇ ਨਿਯਮਾ ਵੀ ਸਾਲ ਵਿੱਚ ਸੰਥਾ ਦਾ ਭੋਗ ਪੈ ਜਾਂਦਾ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ। ਸਾਲ ਵਿੱਚ ਇੱਕ ਵਿਦਿਆਰਥੀ ਨੇ ਪਹਿਲੀ ਸੰਥਾ ਦੇ ਵਿੱਚ ਹੀ, ਵੈਸੇ ਪਹਿਲੀ ਸੰਥਾ ਨਾਲ ਕੁਛ ਬਣਦਾ ਨਹੀਂ ਹੈ, ਪਹਿਲੀ ਸੰਥਾ ਦਾ ਅੱਖਰਾਂ ਦੀ ਜਾਣ ਪਛਾਣ ਹੀ ਹੁੰਦੀ, ਦੂਸਰੀ ਵਿਸਰਾਮ ਤੇ ਅਰਥ ਬੋਧ, ਫਿਰ ਤੀਸਰੀ ਸੰਥਾ ਵਿੱਚ ਜਾ ਕੇ ਚੱਲਦਾ ਅਰਥ ਬੋਧ, ਗਾਹ ਅਰਥ, ਵੱਡੀਆਂ ਗੱਲਾਂ, ਕਥਾ। ਜਦੋਂ ਗੁਰੂ ਗ੍ਰੰਥ ਦੀ ਸੰਥਾ ਕੀਤੀ, 25 ਪਾਠ ਕਰ ਲਏ, ਤੇ ਪਾਠ ਆਪਾਂ ਇੱਕ ਹੀ ਘਰ 'ਚ ਕਰਾਉਣੇ ਨਾ ਜਦੋਂ, ਤੇ ਆਪਾਂ ਨੂੰ ਸਾਰੇ ਪਰਿਵਾਰ ਨੂੰ ਕਿਤਨਾ ਸਕੂਨ ਹੁੰਦਾ ਹੈ, ਸ਼ਾਂਤੀ ਆ ਜਾਂਦੀ ਹੈ, ਭਰੋਸਾ ਹੁੰਦਾ ਵੀ ਸਤਿਗੁਰਾਂ ਦੀ ਸੱਚੇ ਪਾਤਸ਼ਾਹ ਅੰਮ੍ਰਿਤ ਬਾਣੀ ਦਾ ਪਾਠ ਕਰੇ ਹੋਇਆ। ਇੱਕ ਵਿਦਿਆਰਥੀ ਨੇ 25 ਪਾਠ ਕਰ ਲਏ ਗੁਰੂ ਗ੍ਰੰਥ ਸਾਹਿਬ ਦੇ, ਸ਼ੁੱਧ ਉਹ ਵੀ ਸੰਪਰਦਾ ਵਿੱਚ ਰਹਿ ਕੇ, ਰਹਿ ਧਾਰੀ ਹੋ ਕੇ, ਤੇ ਉਹ ਫਿਰ ਮਹਾਂਪੁਰਸ਼ ਹੀ ਬਣ ਗਿਆ ਨਾ। 25 ਪਾਠ ਇੱਕ ਸਾਲ ਵਿੱਚ ਕਰ ਲਏ, ਇਸੇ ਪ੍ਰਕਾਰ ਹੀ ਦਸਮ ਦੀ ਸੰਥਾ ਹੋ ਗਈ, 25 ਵਾਰੀ ਉਹ ਪੜ੍ਹਨੀ। ਫਿਰ ਭਾਈ ਗੁਰਦਾਸ ਜੀ ਮਹਾਰਾਜ, ਕਿਤਨੇ ਗ੍ਰੰਥ ਨੇ ਉਹ ਸਮਾਨ ਇਹ ਇਤਨਾ ਵੀ ਸੀ ਹੈ, ਕਿੰਨੇ ਗੁਰਮਤ ਦਾ ਹੋਰ ਸਮਾਨ ਸਾਰਾ ਹੀ ਹੈ ਸਾਹਿਤ ਪੜ੍ਹਨਾ। ਇੰਨੀ ਕਮਾਈ ਕਰਨ ਵਾਲਾ ਸਾਧ ਸੰਗਤ ਜੀ, ਉਹ ਤਾਂ ਸਾਧੂ ਆਪੇ ਬਣ ਗਿਆ। ਜਪਜੀ ਸਾਹਿਬ ਦੀ ਇਸਨੀ ਮਹਾਨ ਅੰਮ੍ਰਿਤ ਬਾਣੀ ਹੈ ਵੀ ਜਿਹਨੂੰ ਪੜ੍ਹ ਕੇ ਬ੍ਰਹਮ ਗਿਆਨ ਦੀ ਪ੍ਰਾਪਤੀ ਹੋ ਜਾਂਦੀ ਹੈ। ਸਾਰੇ ਗੁਰੂ ਗ੍ਰੰਥ ਸਾਹਿਬ ਦਾ ਕਹਿਣਾ ਹੀ ਕੀ ਹੈ, ਜਿਹਨੇ ਇਤਨਾ ਜਾਪ ਕਰ ਲਿਆ ਅੰਮ੍ਰਿਤ ਬਾਣੀ ਦਾ ਤਾਂ ਸਾਧੂ ਦਾ ਬਣ ਗਿਆ। ਉਹਨੂੰ ਕਹਿੰਦੇ ਟਕਸਾਲੀ। ਅੱਜ ਕੱਲ੍ਹ ਰੌਲਾ ਬਹੁਤਾ ਹੈ ਸੰਗਤ ਦੇ ਕੋਲ ਦੀ ਨਿਲੰਘਣਾ, ਇਹ ਧਿਆਨ ਦਿਆ ਕਰੋ। ਮੈਂ ਇੱਕ ਵੀ ਕਿਤੇ ਬਾਹਰ ਬੋਲ ਰਿਹਾ ਸਾਂ ਵੀ ਮੈਂ ਕਿਹਾ ਵੀ ਉਹ ਮੈਂ ਕਿਹਾ ਮੈਨੂੰ ਗੁੱਸੇ ਵੀ ਨਾ ਹੋ ਜਾਣ। ਮੈਂ ਉਹਨੂੰ ਵੀਰ ਰਸ ਕਹਿਦਾ, ਮੈਂ ਤੁਸੀਂ ਟਕਸਾਲੀ ਨਹੀਂ ਗਾ। ਫਿਰ ਦੇਖਣ ਵੀ ਸਾਨੂੰ ਤਾਂ ਐਂ ਕਹਿੰਦਾ ਮਾਂਜਦਾ ਸਾਰਿਆਂ ਨੂੰ ਹੀ। ਮੈਂ ਖੈਰ ਦੱਸਦਾ ਤੁਸੀਂ ਕੀ ਹੋ, ਤੁਸੀਂ ਟਕਸਾਲ ਦੇ ਸ਼ਰਧਾਲੂ ਹੋ, ਸ਼ਰਧਾ ਬਣੀ ਰਹੇ, ਇਹ ਵੀ ਚੰਗੀ ਗੱਲ ਆ। ਉਹ ਇਹ ਸਤਿਗੁਰਾਂ ਦੀ ਮਹਾਨ ਕਿਰਪਾਲਤਾ ਹੈ, ਬਹੁਤ ਖੁਸ਼ੀ ਦੀ ਗੱਲ ਆ। ਤੇ ਸੰਪਰਦਾ ਦਾ ਇਤਨਾ ਸੀ ਵੀ ਜਿੰਨਾ ਜੱਥੇ ਦੇ ਕੋਲ ਦੀ ਜਿਹੜਾ ਲੰਘ ਜਾਂਦਾ ਸੀ ਨਾ, ਥੋੜ੍ਹੀ ਸੰਗਤ ਕਰਨਾ, ਸਾਰੇ ਤਾਂ ਪੱਛੀ ਦਾ ਰਹਿੰਦੇ, ਸਾਰੇ ਸਾਧੂ ਦਾ ਰਹਿੰਦੇ ਸਨ। ਉਹ ਤਾਂ ਇੰਨਾ ਅਸਰ ਪੈਂਦਾ ਸੀ, ਉਹ ਆਪੇ ਹੀ ਉਹਦੇ ਚ ਗੁਰਮਤ ਪ੍ਰਵੇਸ਼ ਹੋ ਜਾਂਦੇ ਸੀ ਆਪੇ ਹੀ। ਮੈਂ ਬੁੱਟਰ ਜੀ ਨੂੰ ਪੁੱਛਿਆ ਇੱਕ ਵਾਰ, ਬਾਹਰ ਆਪਣੇ ਕੋਈ ਕਥਾਵਾਚਕ ਸੀਗੇ, ਉਹ ਨਾ ਸੰਪਰਦਾ ਦਾ ਵਰਤਦੇ ਸਨ ਵੀ ਅਸੀਂ ਟਕਸਾਲ ਦੇ ਗਿਆਨੀ। ਮੈਂ ਬੁੱਟਰ ਜੀ ਨੂੰ ਪੁੱਛਿਆ, ਮੈਂ ਬੁੱਟਰ ਜੀ ਇਹ ਟਕਸਾਲ 'ਚ ਰਹੇ ਰੂਏ ਵੀ ਕਿਵੇਂ ਕਹੀ ਜਾਂਦੇ ਆ? ਮੁਟਰ ਕਹਿੰਦਾ ਵੀ ਜਦੋਂ ਆਪਾਂ ਅਕਾਲ ਤਖ਼ਤ ਸਾਹਿਬ ਕੋਤਰੀ ਕਰਾਈ ਨਾ, ਉਦੋਂ 84 ਤੋਂ ਬਾਅਦ ਉਦੋਂ ਪਾਠੀ ਸੀਗੇ, ਕਿਉਂਕਿ ਸੰਪਰਦਾ ਦੇ ਟਕਸਾਲ ਦੇ ਵਿਦਿਆਰਥੀ ਦਾ, ਗਿਆਨੀ ਦਾ, ਕਥਾ ਕਰਨ ਵਾਲੇ ਦਾ ਪਹਿਲਾਂ ਪਤਾ ਲੱਗ ਜਾਂਦਾ ਵੀ ਇੱਕ ਬਾਹਾਂ ਦੀਆਂ ਚੱਕ ਚੱਕ। ਮੈਂ ਕਿਹਾ ਵੀ ਇਹਨਾਂ ਦੀ ਢਾਲ ਢਾਲ ਤਾਂ ਹੋਰ ਹੈ, ਅਤੇ ਨਾ ਟਕਸਾਲ ਥੱਲੇ ਹੀ ਜਾਂਦੇ। ਕਹਿੰਦਾ ਉਦੋਂ ਪਾਠੀ ਹੁੰਦੇ ਸਨ ਅਤੇ ਸੰਗਤਾਂ ਨਾਲ ਪ੍ਰੇਮ ਬਣ ਗਿਆ, ਸੰਗਤਾਂ ਚਲ ਬਾਹਰ ਬੂਹਰ ਲੈ ਜਾਣ, ਨਾ ਹੁਣ ਸੰਪਰਦਾ ਦਾ ਵਰਤੀ ਜਾਂਦੇ। ਪਰ ਤੁਸੀਂ ਸੰਪਰਦਾ ਵਾਲੇ ਦੇਖੋਗੇ ਵੀ ਕੈਸੇ ਹੁੰਦੇ ਨੇ, ਇਤਨੀ ਕਮਾਈ ਵਾਲੇ ਹੁੰਦੇ ਨੇ, ਸੱਚੇ ਪਾਤਸ਼ਾਹ ਰਹਿਮਤ ਕਰਨ। ਸੋ ਜਿਹੜੇ ਉਸ ਮਹਾਨ ਸ਼ਹੀਦਾਂ ਦਾ ਸਮਾਗਮ ਮਨਾ ਰਹੇ ਆ, ਉਹ ਸਾਰੇ ਐਸੇ ਹੀ ਸਨ, ਸਾਧ ਸੰਗਤ ਦੇ ਸਾਰੇ ਐਸੇ ਹੀ ਸਨ। ਨਾਲ ਫਿਰ ਇਹ ਗੱਲ ਸੀ, ਉਹਨਾਂ ਦਾ ਇੱਛਾ ਤਾਂ ਕੋਈ ਹੈ ਹੀ ਨਹੀਂ ਸੀ, ਇੱਛਾ ਧਰਮ ਦੀ ਸੀਗੀ। ਜਾਂ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ, ਮੈਂ ਬੇਨਤੀ ਕਰਦਾ ਵੀ ਸ਼ਹੀਦ ਵੀ ਸਾਡੇ ਮਤ ਵਿੱਚ ਤਿੰਨ ਪ੍ਰਕਾਰ ਦੇ ਮੰਨੇ ਜਾਂਦੇ ਨੇ, ਦੇਸ਼ ਹਿੱਤ, ਕੌਮ ਹਿੱਤ, ਧਰਮ ਹਿੱਤ। ਅਤੇ ਧਰਮੀ ਜਿਹੜੇ ਸ਼ਹੀਦ ਹੁੰਦੇ ਨੇ, ਸਭ ਤੋਂ ਰੁਤਬਾ ਉਹਨਾਂ ਦਾ ਉੱਚਾ ਹੁੰਦਾ। ਇਹ ਸਾਰੇ ਧਰਮੀ ਸ਼ਹੀਦਾਂ ਦਾ ਤੁਸੀਂ ਯਾਦਗਾਰ 40 ਸਾਲਾ ਦਿਵਸ ਮਨਾ ਰਹੇ ਹੋ। ਮੈਂ ਬੇਨਤੀ ਕਰ ਰਿਹਾ ਸੀ ਇਸ ਤੀਸਰੇ ਘੱਲੂਘਾਰੇ ਦੇ ਨਾਇਕ ਮੁਖੀ ਮਹਾਂਪੁਰਸ਼ ਸੰਤ ਜਰਨੈਲ ਸਿੰਘ ਜੀ ਖਾਲਸਾ ਭਿੰਡਰਾਂ ਵਾਲੇ ਸਨ। ਉਹਨਾਂ ਦਾ ਜੀਵਨ ਤਾਂ ਗੁਰਮਤ ਨਾਲ ਸਾਧ ਸੰਗਤ ਲੱਭ ਲੱਭ ਭਰਿਆ ਪਿਆ ਸੀ। ਮਹਾਂਪੁਰਸ਼ ਕਹਿ ਦੇ ਗਏ ਤਾਂ ਵਿੱਚ ਸਾਰਾ ਕੁਛ ਹੀ ਆ ਜਾਂਦਾ, ਅਤੇ ਉਹ ਵੀ ਸੰਪਰਦਾਇ ਮਹਾਂਪੁਰਸ਼। ਇਹੋ ਜਿਹਾ ਬਾਰੇ ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਮਹਾਰਾਜ ਜੀ ਨੇ ਆਪਣੀ ਮੁਬਾਰਕ ਕਲਮ ਤੋਂ ਲਿਖਿਆ ਹੈ। ਗਰੀਬ ਨਿਵਾਸ ਸੱਚੇ ਪਾਤਸ਼ਾਹ ਲਿਖਦੇ ਨੇ, ਉਦੋਂ ਜਿਵੇਂ ਅਸੀਂ ਸੁਣਦੇ ਸਾਂ ਬਾਹਰ ਵੀ ਮਹਾਂਪੁਰਸ਼ਾਂ ਨੂੰ ਬਹੁਤ ਵੱਡੇ ਲਾਲਚ ਦਿੱਤੇ ਗਏ, ਲਾਲਚ ਧਨ ਦੇ, ਪਦਾਰਥਾਂ ਦੇ, ਅਤੇ ਮਹਾਂਪੁਰਸ਼ ਆਪਣੇ ਨਿਸ਼ਚੇ ਦੇ ਦ੍ਰਿੜ ਰਹੇ। ਸਾਹਿਬ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਵਾਲੀ ਲਿਖਦੇ ਨੇ, ਜੋ ਕਿਛ ਇਸ਼ ਕਰੋ ਧਨ ਕੀ ਤਉ ਚਲਿਓ, ਧਨ ਦੇਸਨ ਦੇਸ਼ ਤੇ ਆਵੈ। ਧਨ ਦੇ ਕੇ, ਲਾਲਚ ਦੇ ਕੇ ਇਹਨਾਂ ਨੂੰ ਇੱਧਰ ਉੱਧਰ ਕਰ ਲਓ, ਧਰਮ ਤੋਂ ਹਿਲਾ ਦਿਓ। ਮਹਾਰਾਜ ਨੇ ਪਹਿਲਾਂ ਹੀ ਲਿਖਿਆ ਸੀ ਵੀ ਇਹ ਜੇ ਮੇਰੇ ਹੋਣਗੇ ਪਿਆਰੇ, ਜੋ ਕਿਛ ਇਸ਼ ਕਰੋ ਧਨ ਕੀ, ਅਤੇ ਮਹਾਂਪੁਰਸ਼ਾਂ ਨੂੰ ਕਿਹੜਾ ਧਨ ਦੀ ਕੋਈ ਇੱਛਾ ਹੀ ਸੀ? ਜੇ ਹੈ ਤਾਂ ਉਹ ਪਰਮੇਸ਼ੁਰ ਆਪੇ ਭੇਜੀ ਜਾਂਦਾ, ਜਾਂ ਭੇਜ ਦੇਵੇਗਾ। ਜੋ ਕਿਸ਼ ਕਰੋ ਧਨ ਕੀ ਤੋ ਚਲਿਓ, ਧਨ ਦੇ ਸੰਦੇਸ਼ ਤੇ ਆਵੇ। ਤੇ ਹੋਰ ਰਿਧੀਆਂ ਸਿੱਧੀਆਂ ਦੀ ਲੋੜ ਸੀ ਮਹਾਂਪੁਰਸ਼ਾਂ ਨੂੰ। ਜੋ ਕਿਸ਼ ਕਰੋ ਧਨ ਕੀ ਤੋ ਚਲਿਓ, ਧਨ ਦੇ ਸੰਦੇਸ਼ ਤੇ ਆਵੇ। ਉਹ ਸਭ ਰਿਧਨ ਸਿੱਧਨ ਪੈ, ਰਿਧੀਆਂ ਸਿੱਧੀਆਂ ਦੀ ਵੀ ਲੋੜ ਦੇ ਨੂੰ ਧਰਮ ਦੀ ਲੋੜ ਸੀ। ਉਹ ਸਭ ਰਿਧਨ ਸਿੱਧਨ ਪੈ, ਹਮਰੋ ਨਹੀਂ ਨਾਇਕ ਕੀਆ ਲਲਚਾਵੈ। ਰਿਧੀਆਂ ਸਿੱਧੀਆਂ ਨਾਲ ਵੀ ਸਾਡਾ ਹਿਰਦਾ ਨਹੀਂ ਜਿਹੜਾ ਪਸੀਜਦਾ। ਮਹਾਂਪੁਰਸ਼ ਆ ਚੁੱਕੇ ਨੇ, ਜੀਆਂ ਨੂੰ ਸਾਡੇ ਸਮਾਗਮ ਦੇ ਜਿਹੜੇ ਸਮਾਗਮ ਚੱਲ ਰਹੇ ਆ ਉਹਨਾਂ ਦੀ ਅਗਵਾਈ ਵਿੱਚ ਰਹਿਨਮਾਈ ਹੈ। ਧੰਨ ਗੁਰੂ ਗ੍ਰੰਥ ਸਾਹਿਬ ਦੀ ਛਤਰਛਾਇਆ, ਮਹਾਂਪੁਰਸ਼ਾਂ ਦੀ ਰਹਿਨਮਾਈ, ਸੰਗਤਾਂ ਦਾ ਸਹਿਯੋਗ, ਇਹ ਮਹਾਨ ਸਮਾਗਮ ਮਨਾ ਰਹੇ। ਮੈਂ ਬੇਨਤੀ ਕਰਾਂ ਮਹਾਂਪੁਰਸ਼ਾਂ ਦੇ ਆਮਦ ਦੇ ਵਿੱਚ ਆਹ ਸੈਕਟਰੀ ਜਕਾਰਾ ਲਾਓ, ਮਹਾਂਪੁਰਸ਼ਾਂ ਜਕਾਰਾ ਲਾਓ, ਇੱਧਰ ਲਾਓ। ਜੀ ਆਇਆਂ ਨੂੰ, ਮਹਾਂਪੁਰਸ਼ਾਂ ਤੋਂ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦਾ ਮੈਂ ਮਹਾਂਪੁਰਸ਼ਾਂ ਦਾ ਟਾਈਮ ਆ, ਮੈਂ ਹੁਣੇ ਫਤਿਹ ਬੁਲਾ ਦੇਣੀ। ਪਾਤਸ਼ਾਹ ਦਾ ਹੁਕਮ ਆ, ਜਾਓ ਕਿਛਿਛ ਕਰੋ ਧਨ ਕੀ ਤੋ ਚਲਿਓ, ਧਨ ਦੇ ਸੰਦੇਸ਼ ਤੇ ਆਵੇ। ਔਰ ਸਭ ਰਿਧਨ ਸਿੱਧਨ ਪੈ, ਹਮਰੋ ਨਹੀਂ ਡੈ ਕੀ ਆ ਲਲਚਾਵੇ। ਔਰ ਸੁਣੋ ਕਹ ਜੋਗ ਵਿਖੈ, ਕਹ ਕੌਣ ਇਤੋ ਤਪਕਾ ਤਨ ਤਾਵੈ। ਮਹਾਂਪੁਰਸ਼ਾਂ ਨੇ ਸਭ ਕੁਛ ਸਾਹਿਬ ਏ ਕਮਾਲ ਗੁਰੂ ਗੋਬਿੰਦ ਸਿੰਘ ਸਾਹਿਬ ਦੀ ਲਿਖਤ ਅਨਤਾਰ ਸਭ ਨੂੰ ਠੁਕਰਾ ਦਿੱਤਾ ਸੀ। ਵੀ ਮਹਾਂਪੁਰਸ਼ਾਂ ਨੂੰ ਲਾਲਚ ਦਿੱਤੇ ਗਏ। ਇੱਕ ਜਿਹੜਾ ਉਹਦਾ ਸੀ ਨਾ ਦੁਸ਼ਟ ਜਿਹਾ, ਉਹਨੇ ਕਿਤਾਬ ਲਿਖੀ ਸੀ, ਉਹਦੇ ਵਿੱਚ ਕਾਫੀ ਲਿਖਿਆ। ਉਹ ਕਿਤਾਬ ਸਾਰੀ ਪੜ੍ਹੀ ਹੈ, ਬਹੁਤ ਸਾਰੇ ਲੋਕਾਂ ਨੇ, ਮੈਂ ਵੀ ਦੋ ਤਿੰਨ ਵਾਰੀ ਪੜ੍ਹੀ ਆ। ਜੋ ਲਾਲਚ ਦਿੱਤੇ ਮਹਾਂਪੁਰਸ਼ਾਂ ਨੂੰ, ਸਭ ਠੁਕਰਾ ਦਿੱਤੇ। ਉਹ ਆਪ ਲਿਖਦਾ ਨਾ, ਰਿਧੀਆਂ ਸਿੱਧੀਆਂ ਦੀ ਲੋੜ ਹੀ ਕੋਈ ਨਹੀਂ ਸੀ। ਇੱਕੋ ਹੀ ਲਾਲਸਾ ਸੀ ਧਰਮ ਦੀ, ਜੋ ਕਿਛ ਕਰੋ ਧਨ ਕੀਤਾ ਚਲੋ, ਧਨ ਦੇ ਸੰਦੇਸ਼ ਤੇ ਆਵੇ। ਔਰ ਸਭ ਰਿਧਨ ਸਿੱਧਨ ਪਏ, ਹਮਰੋ ਨਹੀਂ ਨਾ ਕੀ ਆਲ ਚਾਵੇ। ਔਰ ਸੁਣੋ ਕਹ ਜੋਗ ਵਿਖੈ, ਕਹ ਕੌਣ ਇਤੋ ਤਪਕਾ ਤਨ ਤਾਵੇ। ਪਰ ਲਾਲਸਾ ਸੀ ਕਿਹੜੀ, ਜੂਝ ਮਰੋ ਰਣ ਮੈਂ ਤਜ ਭੈ। ਧਰਮ ਵਾਸਤੇ ਸ਼ਹੀਦ ਹੋ ਜਾਣਾ, ਇਹ ਵੀ ਸੀ ਬਸ ਲਾਲਚ ਦਾ ਦਿੱਤੇ ਕਹਿੰਦੇ ਠੁਕਰਾਏ, ਤੁਹਾਨੂੰ ਪਤਾ ਪੜ੍ਹਦੇ ਤੁਸੀਂ। ਜੂਝ ਮਰੋ ਰਣ ਮੈਂ ਤਜ ਭੈ, ਤੁਮ ਤੇ ਪ੍ਰਭ ਸਿਆਮ ਇਹ ਵਰ ਪਾਵੈ। ਸਤਿਗੁਰੂ ਗੋਬਿੰਦ ਸਿੰਘ ਸਾਹਿਬ ਦੇ ਉਹਨਾਂ ਬਚਨਾਂ ਤੇ ਮਹਾਂਪੁਰਸ਼ਾਂ ਨੇ ਆਪਣੇ ਪ੍ਰਾਣਾਂ ਦੀ ਆਹੂਤੀ ਦੇ ਧਰਮ ਲਈ ਸ਼ਹੀਦ ਹੋਏ ਨੇ ਸਾਧ ਸਿੰਘ ਜੀ। ਸੱਚੇ ਪਾਤਸ਼ਾਹ ਮਹਾਰਾਜ ਦਾ ਬੇਅੰਤ ਹੀ ਫਰਮਾਨ ਹੈ, ਐਸਿਆਂ ਲਈ ਧਨ ਜੀਓ ਤੇ ਹਕੂ ਜਗ ਮੈਂ ਮੁਖ ਤੇ ਹਰ ਚਿੱਤ ਮੈਂ ਜੁੱਧ ਵਿਚਾਰੈ। ਐਸੇ ਨੇ ਤੇ ਸਾਨੂੰ ਅਸੀਂ ਕੀ ਕਰਨਾ ਉਹਨਾਂ ਲਈ, ਜੋ ਸ਼ਹੀਦਾਂ ਦੀ ਯਾਦ ਮਨਾ ਰਹੇ ਹਾਂ, ਇਹ ਪੁੰਨ ਖੱਟ ਰਹੇ ਹਾਂ। ਤੇ ਇਹ ਜਿਹਾਂ ਨੂੰ ਧੰਨ ਕਹਿ ਦੇਣਾ, ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜਿੱਥੇ ਵਡਿਆਈ ਕਰਦੇ ਆ ਆਪਣੀ ਬਾਣੀ ਵਿੱਚ, ਉੱਥੇ ਆਦਿ ਮਾਰਣੀ ਬਾਣੀ ਦਾ ਫੁਰਮਾਨ ਹੈ। ਜਿਹੜੇ ਐਸੇ ਮਹਾਂਪੁਰਸ਼ ਨੇ, ਪਹਿਲਾਂ ਜਿਵੇਂ ਦੱਸਿਆ ਵੀ ਟਕਸਾਲੀ ਕਹਿ ਜੇ ਹੁੰਦੇ ਆ, ਕੈਸੇ ਉਹਨਾਂ ਦੇ ਜੀਵਨ ਹੁੰਦੇ, ਕੈਸੀ ਕਮਾਈ ਹੁੰਦੀ ਆ, ਤੇ ਇਹਦੇ ਕੋਲ ਦੀ ਟਕਸਾਲ ਦੇ ਲੰਘ ਜਾਈਏ ਤੇ ਸਾਧੂ ਬਣ ਜਾਈਦਾ। ਇਹ ਜਿਹਾ ਨੂੰ ਫਿਰ ਕਿਵੇਂ ਕਰੀਏ, ਮਹਾਰਾਜ ਦਾ ਫਰਮਾਨ ਆ, ਕਰ ਸਾਧੂ ਅੰਜਲੀ ਪੁੰਨ ਵੱਡਾ ਹੈ। ਦੂਰੋਂ ਆਉਂਦਿਆਂ ਨੂੰ ਨਮਸਕਾਰ ਕਰ ਦੇਈਏ ਨਾ, ਦੂਰੋਂ ਹੀ ਹੱਥ ਜੋੜ ਕੇ ਪੁੰਨ ਲੱਗਦਾ, ਤੇ ਹੋਰ ਪੁੰਨਾਂ 'ਚ ਵਾਧਾ ਕਰਨਾ ਹੈ ਇਹ ਜੇ ਮਹਾਨ ਸ਼ਹੀਦਾਂ ਨੂੰ, ਇਹ ਜੇ ਸਾਧੂਆਂ ਨੂੰ। ਕਰ ਡੰਡੋਤ ਪੁੰਨ ਵੱਡਾ ਹੈ, ਡੰਡੋਤ ਕਰਨੀ ਚਾਹੀਦੀ। ਸਾਰੇ ਉਹ ਮਹਾਂਪੁਰਸ਼ਾਂ ਦੇ ਨਾਲ ਦੇ ਮਹਾਂਪੁਰਸ਼ ਡੰਡੋਤ ਪੁੰਨ ਕਰਨ ਦੇ ਯੋਗ ਨੇ, ਤੇ ਆਪ ਧੰਤਾ ਯੋਗ ਹੈ ਜਿਹੜੇ ਇਹਨਾਂ ਮਹਾਨ ਸ਼ਹੀਦਾਂ ਦਾ ਸਮਾਗਮ ਮਨਾ ਰਹੇ ਹੋ। ਮਹਾਂਪੁਰਸ਼ ਆਏ ਨੇ, ਜੀਆਂ ਨੂੰ ਦਰਸ਼ਨ ਹੋਏ ਨੇ। ਤੋ ਅਗਲਾ ਜੋ ਸਮਾਗਮ ਆ ਉਹ ਸੈਕਟਰੀ ਸਾਹਿਬ ਦੱਸਣਗੇ। ਇਤਨੀਆਂ ਬੇਨਤੀਆਂ ਕਰਦਾ ਹੋਇਆ ਅੱਖਾਂ ਦਾ ਜਾਚਕਾਂ ਜੀ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।